ਜਿਨ੍ਹਾਂ ਦੀ ਅਰਦਾਸ ਉਹਨਾਂ ਦਾ ਜੀਵਨ ਬਣ ਗਈ ਆ, ਉੱਠਦੇ ਨੇ, ਬਹਿੰਦੇ ਨੇ। ਕਈ ਗੁਰਮੁਖ ਪਿਆਰੇ ਐਸੇ ਆ ਜਿਹੜੇ ਸਹਿਜ ਸੁਭਾਅ ਉਹਨਾਂ ਦੀ ਰਸਨਾ ਤੋਂ ਨਿਕਲ ਆਉਂਦਾ, ਵਾਹਿਗੁਰੂ ਤੇਰਾ ਹੀ ਆਸਰਾ। ਇਹ ਵੀ ਆਪਣੇ ਆਪ ਚ ਇੱਕ ਅਰਦਾਸ ਹੈ, ਸਹਿਜ ਸੁਭਾਅ, ਵਾਹਿਗੁਰੂ ਤੇਰਾ ਹੀ ਆਸਰਾ। ਤੇਰਾ ਹੀ ਆਸਰਾ ਦਾ ਮਤਲਬ ਉਹਦੇ ਆਸਰੇ ਤੇ ਜ਼ਿੰਦਗੀ, ਉਹਦੇ ਆਸਰੇ ਤੇ ਜੀਵਨ ਹੈ। ਤੇਰਾ ਹੀ ਆਸਰਾ ਜੀਵਨ ਦੇ ਹਰ ਪੜਾਅ ਤੇ। ਉਸ ਹਾਥੀ ਕੋਲ ਅਰਦਾਸ ਆ, ਉਹ ਪਰਮੇਸ਼ਰ ਰੱਖੇ। ਨਾ ਹਿੰਨ ਗੁਣ ਨਾ ਹਿੰਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ। ਕਹਿੰਦੇ ਉਸ ਪਰਮੇਸ਼ਰ ਦਾ ਬਿਰਦ, ਉਸ ਪਰਮਾਤਮਾ ਦਾ ਸੁਭਾਅ ਵੇਖੋ ਕੀ ਕੀਤਾ ਉਹਨੇ। ਕਹਿੰਦੇ ਜਦੋਂ ਉਸ ਹਾਥੀ ਦੀ ਅਰਦਾਸ ਸੁਣੀ, ਅਪਹਿ ਦਾਨ ਤੇ ਦੀਨਾ, ਐਸਾ ਦਾਨ ਉਹਨੂੰ ਬਖਸ਼ਿਸ਼ ਕਰ ਦਿੱਤਾ, ਉਹਨੂੰ ਅਪਹਿ ਪਦਵੀ ਪ੍ਰਾਪਤ ਹੋ ਗਈ, ਜਿੱਥੇ ਜਾ ਕੇ ਡਰੀ ਕੋਈ ਨੀ, ਤੰਦੂਏ ਦੀਆਂ ਤਾਰਾਂ ਵੀ ਕੱਟੀਆਂ ਗਈਆਂ, ਉਹਦੇ ਤੋਂ ਵੀ ਮੁਕਤ ਹੋ ਗਿਆ ਤੇ ਜੀਵਨ ਮੁਕਤ ਵੀ ਹੋ ਗਿਆ, ਪ੍ਰਭੂ ਦੇ ਘਰ ਵੀ ਪ੍ਰਵਾਨ ਹੋ ਗਿਆ। ਮੈਂ ਬੇਨਤੀ ਕਰ ਰਿਹਾ ਸਾਂ, ਭਗਤ ਕਬੀਰ ਸਾਹਿਬ ਕਹਿੰਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਨਾਮ ਜਪ ਸਿਮਰਨ ਕਰ, ਜਿੱਥੇ ਸਾਰੇ ਦਾ ਸਾਰਾ ਕੁਝ ਅਰਦਾਸ ਕਰਕੇ ਉਹਦੇ ਦਰ ਤੋਂ ਮੰਗਦਾ ਆ, ਉਹਦੇ ਦਰ ਤੇ ਝੋਲੀਆਂ ਅੱਡਨੇ, ਹੱਥ ਬੰਨ ਕੇ ਆਖਿਆ ਕਰ ਦਾਤਿਆ, ਭਿਖਾਰੀ ਦੀ ਝੋਲੀ ਚ ਕਿਤੇ ਨਾਮ ਦੀ ਦਾਤ ਵੀ ਪਾ ਦੇ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਿਮਰੀਏ, ਸਾਰੇ ਦੇ ਸਾਰੇ ਖਜ਼ਾਨੇ ਘਰ ਚ ਆ ਜਾਂਦੇ ਆ, ਕਿਤੇ ਉਸ ਗੁਰੂ ਅੱਗੇ ਹੱਥ ਬੰਨ ਕੇ ਆਖਿਆ ਕਰੀਏ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕਹੋ, ਸਦਾ ਰਹੋ ਰੰਗ ਰਾਤਾ। ਪਰ ਅਰਦਾਸ ਕਰਨ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਹੀ ਬਚਨ ਉਹਨਾਂ ਦੇ ਪੜ੍ਹ ਲਿਆ ਕਰ ਤੇ ਆਖਿਆ ਕਰ, ਕਹਾਂ ਕਹੂੰ ਆਪਣੀ ਅਦਮਾਈ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਅਰਦਾਸ ਦੀ ਕੀ ਮਹਾਨਤਾ ਤੇ ਕਿਵੇਂ ਕਰਨੀ। ਇਹ ਅਰਦਾਸ ਦੀ ਮਹਾਨਤਾ ਹੈ ਨਾ ਕਿ ਨਾਨਕ ਬਿਰਦ ਰਾਮ ਕਾ ਦੇਖੋ, ਇਹ ਮਹਾਨਤਾ ਨਾ ਅਰਦਾਸ ਦੀ ਕਿ ਵੇਖੋ ਉਹਦਾ ਸੁਭਾਅ, ਸਾਡੇ ਪੱਲੇ ਕੁਝ ਵੀ ਨਹੀਂ, ਉਹ ਫਿਰ ਬਖਸ਼ਿਸ਼ ਕਰਦਾ ਹੈ। ਪਰ ਕਹਿੰਦੇ ਉਹਦੇ ਦਰ ਦੇ ਉੱਤੇ ਆਣ ਕੇ ਆਖ, ਕਹਾਂ ਕਹੋ ਆਪਣੀ ਅਦਮਾਈ। ਅਦਮਾਈ ਦਾ ਅਰਥ ਵਿਦਵਾਨਾਂ ਨੇ ਪਤਾ ਕੀ ਕੀਤਾ, ਨੀਚਤਾ। ਮੈਂ ਕਿੰਨੀ ਕੁ ਆਪਣੀ ਨੀਚਤਾ ਦੱਸਾਂ, ਮੈਂ ਕਿੱਡਾ ਕੁ ਵੱਡਾ ਨੀਚ ਆ, ਮੇਰੇ ਕੋਲੋਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਹਾਂ ਕਹੋ, ਕਿਵੇਂ ਕਵਾਂ, ਕਿਵੇਂ ਦੱਸਾਂ ਤੈਨੂੰ ਕਿ ਮੈਂ ਕਿਹੜੇ ਕਿਹੜੇ ਨੀਚ ਕਰਮ ਕਰਦਾ, ਕਿੰਨੇ ਕਿੰਨੇ ਭੈੜੇ ਕੰਮ ਮੈਂ ਕਰਦਾ, ਕਿਵੇਂ ਦੱਸਾਂ ਤੈਨੂੰ। ਕਹਾਂ ਕਹੋ ਆਪਣੀ ਅਦਮਾਈ, ਉਰਜਿਓ ਕਨਕ ਕਾਮਣੀ ਕੇ ਰਸ, ਨਹਿ ਕੀਰਤ ਪ੍ਰਭ ਗਾਈ। ਸੋਨੇ ਦਾ ਰਸ, ਇਸਤਰੀ ਦਾ ਰਸ, ਪਦਾਰਥਾਂ ਦਾ ਰਸ, ਕਾਮ ਵਾਸ਼ਨਾ ਦਾ ਰਸ, ਇਹਨਾਂ ਵਿੱਚ ਮੈਂ ਮਸਤ ਹਾਂ। ਸੋਨੇ ਦਾ ਰਸ, ਤਰ੍ਹਾਂ ਤਰ੍ਹਾਂ ਦੇ ਗਹਿਣੇ ਪਹਿਨਾ, ਇਹ ਰਸ ਵਿੱਚ ਮੈਂ ਖਚਦੇ ਹਾਂ। ਨਹਿ ਕੀਰਤ ਪ੍ਰਭ ਗਾਈ, ਤੇਰੇ ਗੋਣੀ ਨਹੀਂ ਗਾਉਂਦਾ, ਤੇਰੀ ਕੀਰਤੀ ਨਹੀਂ ਕਰਦਾ। ਜਗ ਝੂਠੇ ਕੋ ਸਾਚ ਜਾਣ ਕੇ, ਜਗਤ ਝੂਠਾ ਆ, ਮੈਂ ਇਹਨੂੰ ਸੱਚਾ ਸਮਝ ਲਿਆ, ਮੈਂ ਸਦਾ ਰਹਿਣਾ ਇੱਥੇ, ਇਹ ਧਨ ਮਾਇਆ ਮੇਰੇ ਕੋਲ ਸਦਾ ਰਹਿਣੀ ਹੈ, ਮੈਂ ਇਹ ਸਮਝ ਲਿਆ। ਜਗ ਝੂਠੇ ਕੋ ਸਾਚ ਜਾਣ ਕੇ, ਤਾਂ ਸਿਓ ਰੁਚ ਉਪਜਾਈ, ਇਹਦੇ ਚ ਰੁਚੀ ਆ ਮੇਰੀ, ਮੈਂ ਖੁਬਿਆ ਇਹਨਾਂ ਚ। ਦੀਨ ਬੰਦ ਸਿਮਰਿਓ ਨਹੀਂ ਕਬਹੂੰ, ਹੋਤ ਜੋ ਸੰਗ ਸਹਾਈ। ਉਹ ਦੀਨਾ ਬੰਧੂ ਪ੍ਰਮਾਤਮਾ, ਜਿਹੜਾ ਸਦਾ ਵਾਸਤੇ ਮੇਰੀ ਸਹਾਇਤਾ ਕਰਨ ਵਾਲਾ, ਮੇਰਾ ਮਦਦਗਾਰ ਆ, ਮੈਂ ਕਦੇ ਉਹਦਾ ਸਿਮਰਨ ਹੀ ਨਹੀਂ ਕੀਤਾ। ਦੀਨ ਬੰਧ ਸਿਮਰਿਓ ਨਾ ਕਬਹੂੰ, ਹੋਤ ਜੋ ਸੰਗ ਸਹਾਈ। ਉਹ ਜਿਹੜਾ ਮੇਰੀ ਸਹਾਇਤਾ ਕਰਨ ਵਾਲਾ, ਸਾਰਾ ਸ਼ਬਦ ਤੇ ਲੰਬੇਰਾ, ਮੈਂ ਆਖਰੀ ਪੰਕਤੀ ਤੁਹਾਡੇ ਨਾਲ ਸਾਂਝੀ ਕਰਾਂ ਨਾ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ, ਕਹਿਣ ਲੱਗੇ ਹੁਣ ਹੋਰ ਕੋਈ ਮਦਦ ਨਹੀਂ ਉਹ ਕਰ ਸਕਦਾ। ਕਹਿ ਨਾਨਕ ਅਬ ਨਾਹੀਂ ਅਨੰਤ ਗਤ, ਮੇਰੀ ਹੋਰ ਕਿਤੇ ਗਤੀ ਨਹੀਂ ਹੋ ਸਕਦੀ, ਹੁਣ ਹੋਰ ਕਿਤੇ ਮੈਨੂੰ ਮੁਕਤੀ ਨਹੀਂ ਮਿਲ ਸਕਦੀ, ਤੇ ਕਿੱਥੇ ਮਿਲ ਸਕਦੀ ਆ। ਕਹਿੰਦੇ ਜਿੰਨੀ ਨੀਚਤਾ ਮੇਰੀ ਆ ਨਾ, ਕਹਿੰਦੇ ਇੱਕੋ ਹੀ ਟਿਕਾਣਾ ਰਹਿ ਗਿਆ, ਬਿਨ ਹਰ ਕੀ ਸ਼ਰਨਾਈ। ਤੇਰੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਮੈਨੂੰ ਮੁਕਤੀ ਨਹੀਂ ਮਿਲ ਸਕਦੀ। ਅਬ ਮੈਂ ਕੌਣ ਉਪਾਓ ਕਰੂੰ, ਜਿਹ ਬਿਦ ਮਨ ਕੋ ਸੰਸਾ ਚੂਕੈ, ਭਾਵ ਨਿਧ ਪਾਰ ਕਰੂੰ। ਮਨ ਦੇ ਸੰਸੇ ਮੁੱਕ ਜਾਣ, ਭਾਵ ਸਾਗਰ ਤੋਂ ਪਾਰ ਹੋ ਜਾ, ਕਿਹੜੀ ਜੁਗਤ ਵਰਤਾਂ, ਦੱਸ ਕਿਹੜਾ ਉਪਾਅ ਕਰਾਂ, ਕਿਹੜੀ ਜੁਗਤ, ਕਿਹੜਾ ਢੰਗ ਵਰਤਾਂ। ਗੁਰਮਤ ਸੁਣ ਕਛ ਗਿਆਨ ਨਾ ਉਪਜੇ, ਇਹ ਸਾਡੀ ਹਾਲਤ, ਜੇ ਆਪਣੀ ਹਾਲਤ ਇਹ ਆ ਜੋ ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਆ, ਆਪਾਂ ਇੰਜਦੇ ਹਾਂ। ਕਹਿੰਦੇ ਮੈਂ ਰੋਜ਼ ਗੁਰਮਤ ਸੁਣਦਾ ਆ, ਮੈਂ ਗੁਰਮਤ ਪੜ੍ਹਦਾ ਆ, ਮੈਂ ਗੁਰਮਤ ਜਾਣਦਾ ਆ, ਮੈਨੂੰ ਸੋਝੀ ਵੀ ਹੈ, ਪਰ ਕਹਿੰਦੇ ਗਿਆਨ ਪੈਦਾ ਹੀ ਨਹੀਂ ਹੁੰਦਾ, ਮੰਨਦਾ ਹੀ ਨਹੀਂ ਮਨ। फिर भैड़े कर्म करी जाना। गुरमत के बारे पता भी है, मैनू सुनदा भी है गुरमत, ज्ञान नहीं पैदा होंदा, सोची नहीं पैदा होंदी। क्यों? क्योंकि मन हिरदा मानदा ही नहीं गुरमत नू, सुनदा है, पढ़दा है, गाउंदा है, मानदा कोई नहीं। कहिंदे मेरी ये हालत आ, गुरमत सुन कश ज्ञान ना उपजो। ते हालत पता की? कहिंदे पास ज्यों उधर भरों, पशुआं दी तरह पेट भर के सुता रहिंदा, ਉਹਦਾ ਦਿੱਤਾ ਖਾਈ ਜਾਂਦਾ, ਪੇਟ ਭਰੀ ਜਾਂਦਾ, ਗੁਣ ਉਹਦੇ ਗਾਉਂਦਾ ਹੀ ਨਹੀਂ। ਪਸ ਜੇ ਉਧਰ ਘਰੋਂ, ਪਤਾ ਕਿੱਥੋਂ ਤੱਕ ਕਹਿ ਗਏ? ਕਹਿਣ ਲੱਗੇ ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਨਾ ਮਨ ਕਰਕੇ ਉਹਨੂੰ ਗਾਇਆ, ਨਾ ਬਚਨਾ ਕਰਕੇ ਉਹਨੂੰ ਗਾਇਆ, ਨਾ ਮੈਂ ਚੰਗੇ ਕਰਮ ਕੀਤੇ, ਕੰਮ ਕੀਤੇ, ਕਿਸੇ ਤਰ੍ਹਾਂ ਵੀ ਨਹੀਂ ਉਹਦੇ ਗੀਤ ਗਾਏ। ਜੈ ਜੀ ਸੋਚ ਧਰੋਂ, ਇਹ ਦਿਨੇ ਰਾਤ ਹੁਣ ਮੈਂ ਸੋਚਦਾ ਰਹਿੰਦਾ ਵੀ ਮੇਰਾ ਬਣੂਗਾ ਕੀ, ਮੇਰਾ ਪਾਰ ਉਤਾਰਾ ਕਿਵੇਂ ਹੋਏਗਾ। ਤੇ ਪਤਾ ਅਖੀਰ ਚ ਕੀ ਕਹਿੰਦੇ? ਅਖੀਰ ਚ ਜਾ ਕੇ ਫਿਰ ਉਹੀ ਓ ਗੱਲ, ਕਹੋ ਨਾਨਕ ਪ੍ਰਭ ਬਿਰਦ ਪਛਾਣੋ। ਤੂੰ ਆਪਣਾ ਸੁਭਾਅ ਪਛਾਣ ਪ੍ਰਭ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਰਹਿਮਤਾਂ ਦਾ ਭੰਡਾਰਾ ਹੈ, ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ। ਤੂੰ ਆਪਣਾ ਸੁਭਾਅ ਵੇਖ, ਮੇਰੇ ਤੇ ਔਗਣ ਹੀ ਔਗਣ ਆ, ਮੇਰੇ ਚ ਤੇ ਪਾਪ ਹੀ ਪਾਪ, ਮੇਰੇ ਚ ਤੇ ਗੁਨਾਹ ਹੀ ਗੁਨਾਹ ਆ। ਤੂੰ ਆਪਣਾ ਬਿਰਦ ਪਛਾਣ, ਤੇ ਜਦੋਂ ਤੂੰ ਆਪਣਾ ਬਿਰਦ ਪਛਾਣ ਲਏਗਾ ਨਾ, ਤੇ ਪਤਾ ਕੀ ਹੋਏਗਾ? ਤਬ ਹਾਂ ਪਤਤ ਤਰੂੰ, ਮੈਂ ਪਤਤ, ਮੈਂ ਵਿਕਾਰਾਂ ਦੇ ਖੂਹ ਚ ਡਿੱਗਾ, ਮੈਂ ਵੀ ਤਰ ਜਾਵਾਂਗਾ, ਮੇਰਾ ਵੀ ਉਧਾਰ ਹੋ ਜਾਏਗਾ। ਕਹੋ ਨਾਨਕ ਪ੍ਰਭ ਬਿਰਦ ਪਛਾਣੋ, ਹਮਰੇ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ। ਜਦੋਂ ਆਪਣਾ ਬਿਰਦ ਆਪਣਾ ਸੁਭਾਅ ਪਛਾਣ ਲੈਂਦਾ ਨਾ, ਤੇ ਫਿਰ ਸਾਡੀ ਬਾਂਹ ਫੜ ਲੈਂਦਾ। ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਅਰਦਾਸ ਸੁਣਦਾ, ਜਦੋਂ ਬੇਨਤੀ ਸੁਣਦਾ ਆ, ਫਿਰ ਕਹਿੰਦੇ ਸਦਾ ਸਦਾ ਰੰਗ ਮਾਣ, ਆਪਾਂ ਆਨੰਦ ਮਾਣਦੇ ਹਾਂ ਜੀਵਨ ਚ। ਫਿਰ ਜਦੋਂ ਉਹਦੀ ਬਖਸ਼ਿਸ਼ ਹੋ ਜਾਂਦੀ, ਪਰ ਆਣ ਕੇ ਉਹਨੂੰ ਕਹਿ ਤੇ ਸਹੀ ਕਿ ਮੇਰੇ ਜਿਹੜੇ ਕਰਮ ਆ, ਮੈਂ ਜੋ ਕੁਝ ਕਰਦਾ ਆ, ਮੇਰੇ ਨੀਚ ਕਰਮ ਆ, ਔਗਣਾਂ ਦਾ ਭਰਿਆ, ਗੁਨਾਹਾਂ ਦਾ ਭਰਿਆ। ਜਦੋਂ ਪ੍ਰੀਤ ਪਿਆਰ ਵਿੱਚ ਭਿੱਜ ਕੇ ਉਸ ਦੇ ਦਰ ਤੇ ਅਰਦਾਸ ਕਰੀ ਦੀ ਨਾ ਤੇਗ ਬਹਾਦਰ ਸਿਮਰਿਆਂ ਦੇ ਚਰਨਾਂ ਚ, ਫਿਰ ਮੱਖਣ ਸ਼ਾਹ ਲਵਾਣੇ ਵਰਗਿਆਂ ਦਾ ਬੇੜਾ ਬੰਨੇ ਲਾਉਂਦਾ। ਅਰਦਾਸ ਹੀ ਕੀਤੀ ਨਾ ਮੱਖਣ ਸ਼ਾਹ ਲਵਾਣੇ ਨੇ, ਅਰਦਾਸ ਹੀ ਕੀਤੀ ਗੁਰੂ ਨਾਨਕ ਦੇ ਦਰ ਦਾ, ਗੁਰੂ ਨਾਨਕ ਦੇ ਘਰ ਦਾ ਧਿਆਨ ਧਰ ਕੇ। ਉਹਨੇ ਇਹੀ ਆਖਿਆ, ਮੈਂ ਤੋਂ ਅੱਗੇ ਅਰਦਾਸ ਮੇਰਾ ਹੋਰ ਕੋਈ ਟਿਕਾਣਾ ਨਹੀਂ ਹੋ, ਭਾਵੇਂ ਦੁੱਖ ਦੀ ਗੱਲ ਭਾਵੇਂ ਸੁੱਖ ਦੀ ਗੱਲ ਆ। ਕਹਿੰਦੇ ਮੇਰਾ ਜਹਾਜ਼ ਫਸਿਆ ਹੀ ਤੂਫਾਨ ਦੇ ਵਿੱਚ, ਕਿਰਪਾ ਦੇ ਘਰ, ਰਹਿਮਤ ਦੇ ਘਰ ਵਿੱਚ ਆ। ਇਸ ਸਾਰੇ ਵਪਾਰ ਤੇ ਇਹ ਜਿੰਨਾ ਮਾਲ ਸਬਾਬ ਮੇਰੇ ਕੋਲ ਆ, ਇਹਦਾ ਸਾਰਾ ਦਸਵੰਧ ਜਿਹੜਾ 500 ਮੋਹਰ ਲੈ ਕੇ ਤੇਰੇ ਚਰਨਾਂ ਚ ਭੇਟਾ ਕਰਾਂਗਾ ਆਣ ਕੇ। ਰਹਿਮਤ ਬਖਸ਼ਿਸ਼ ਕਰ, ਮੇਰਾ ਜਹਾਜ਼ ਬੰਨੇ ਲਾ ਦੇ। ਬੜੇ ਦੇਵੀ ਦੇਵਤੇ ਵੀ ਆਰਾਧ, ਬੜਿਆਂ ਨੂੰ ਯਾਦ ਕੀਤਾ, ਪਰ ਬਾਂਹ ਪਤਾ ਕਿੰਨੇ ਪਕੜੀ? ਗੁਰੂ ਨਾਨਕ ਦੇ ਘਰ ਨੇ। ਸਾਰੇ ਜਿਹੜੇ ਬੈਠੇ ਵਿੱਚ ਲੋਕ ਆ, ਉਹ ਵੀ ਤਰਾਸ ਤਰਾਸ ਕਰਦੇ, ਜਿਹੜੇ ਉਹਦੇ ਸਾਥੀ ਆਦਿਕ ਸਨ, ਵਪਾਰੀ ਲੋਕ। ਉਹ ਕਹਿੰਦਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਆਸਰਾ ਨਹੀਂ। ਅਰਦਾਸ ਕਰਨੀ ਉਹਦੇ ਦਰ ਤੇ ਕਰ, ਉਹ ਸਾਰਿਆਂ ਦੀਆਂ ਸੁਣਦਾ ਆ, ਸਾਰਿਆਂ ਦੀਆਂ ਝੋਲੀਆਂ ਭਰਦਾ ਆ, ਸਾਰਿਆਂ ਤੇ ਬਖਸ਼ਿਸ਼ਾਂ ਕਰਦਾ ਆ। ਤੇ ਜਦੋਂ ਬੇੜਾ ਲੱਗ ਗਿਆ ਨਾ ਬੰਨੇ, ਤੇ ਸਾਧ ਸੰਗਤ, ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਸਨ ਗੁਰੂ ਤੇਗ ਬਹਾਦਰ ਮਹਾਰਾਜ, ਅਜੇ ਪ੍ਰਗਟ ਨਹੀਂ ਸਨ ਹੋਏ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਵੇਲੇ ਕਹਿ ਦਿੱਤਾ ਸੀ, ਬਾਬਾ ਵਸੇ ਗਰਾਮ ਬਕਾਲੇ, ਮਿਲ ਗੁਰ ਸੰਗਤ ਸਗਲ ਸੰਭਾਲੇ। ਮੇਰਾ ਰਿਸ਼ਤੇ ਵਿੱਚ ਜਿਹੜਾ ਬਾਬਾ ਲੱਗਦਾ ਆ, ਉਹ ਬਕਾਲੇ ਪਿੰਡ ਦੇ ਵਿੱਚ ਆ। ਗੁਰੂ ਨਾਨਕ ਦੇ ਸਿੰਘਾਸਣ ਦਾ ਮਾਲਕ ਨੌਵਾਂ ਪਾਤਸ਼ਾਹ ਉਹ ਬਣੇਗਾ। ਹੁਣ ਜਿਹੜੇ ਰਿਸ਼ਤੇਦਾਰ ਉਹਨਾਂ ਦੀ ਕੁੱਲ ਵਿੱਚੋਂ ਸਨ ਨਾ, ਸਾਰੇ ਗੱਦੀਆਂ ਲਾ ਕੇ ਬਹਿ ਗਏ। ਜਦੋਂ ਮੱਖਣ ਸ਼ਾਹ ਨੇ ਸਾਰਿਆਂ ਨੂੰ ਆਣ ਕੇ ਵੇਖਿਆ, ਉਹ ਕਹਿੰਦਾ ਜੇ ਬਾਕੀ ਐਡੀ ਦੂਰ ਜਾ ਕੇ ਕਹਿੰਦਾ ਜੇ ਉਹ ਜਹਾਜ਼ ਬੰਨੇ ਲਾ ਸਕਦਾ, ਤੇ ਮੇਰੇ ਮੋਢਿਆਂ ਫੜ ਕੇ ਨੀ ਮੈਨੂੰ ਕਹਿ ਸਕਦਾ ਉਹ ਅਰਦਾਸਾਂ ਕੀ ਕਰਦਾ ਤੇ ਭੇਟਾ ਕੀ ਰੱਖਦਾ। ਜਦੋਂ ਸਾਰਿਆਂ ਦੇ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ ਨਾ, ਕਿਸੇ ਨੇ ਨੀ ਬਾਹੂ ਫੜਿਆ ਮੱਖਣ ਸ਼ਾਹ ਨੂੰ, ਸਾਰੇ ਝੂਠੇ ਹੀ ਬੈਠੇ ਸੀ ਬਾਹਰ। ਪੁੱਛਦਾ ਕਹਿੰਦਾ ਇੱਥੇ ਕੋਈ ਹੋਰ ਵੀ ਗੁਰੂ ਹੈਗਾ? ਆਖਰ ਸੱਚਾ ਤੇ ਇੱਕ ਹੀ ਆ ਨਾ। ਮੈਂ ਬੇਨਤੀ ਕਰਦਾ ਹੁੰਦਾ ਕਈ ਵਾਰੀ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ ਇੱਕੋ ਹੀ ਆ। ਉਹ ਗੱਦੀਆਂ ਲਾ ਕੇ ਬਹਿਣ ਵਾਲੇ, ਮੱਥੇ ਟਿਕਾਉਣ ਵਾਲੇ ਨਹੀਂ, ਉਹ ਬਖਸ਼ਿਸ਼ ਦਾ ਭੰਡਾਰਾ ਗੁਰੂ ਇੱਕ ਹੀ ਆ। ਕਹਿੰਦਾ ਹੋਰ ਕੋਈ ਗੁਰੂ ਹੈਗਾ? ਉਹ ਕਹਿੰਦੇ ਇੱਥੇ ਭੋਰੇ ਦੇ ਵਿੱਚ ਇੱਕ ਬੈਠਾ, ਉਹਦੇ ਕੋਲ ਜਾ ਕੇ ਵੇਖ ਲਾ। ਜਦੋਂ ਗਿਆ ਨਾ ਮੱਖਣ ਸ਼ਾਹ, ਜਾ ਕੇ ਦੋ ਮੋਹਰਾਂ ਰੱਖ ਕੇ ਤੇ ਮੱਥਾ ਟੇਕਦਾ, ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਨਮਸਕਾਰ ਕੀਤੀ, ਸੱਚ ਜਾਣਨਾ ਹੈ, ਇਹ ਸੱਚ ਜੇ ਬਚਾ। ਗੁਰੂ ਤੇਗ ਬਹਾਦਰ ਸਾਹਿਬ ਅੱਗੇ ਜਦੋਂ ਮੱਥਾ ਟੇਕ ਕੇ ਬਹਿ ਗਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ, ਅੱਖਾਂ ਖੋਲੀਆਂ, ਤੇ ਮੋਢੇ ਤੋਂ ਲਾ ਕੇ ਨਾ ਚਾਦਰ, ਤੇ ਮੋਢੇ ਤੋਂ ਵਿਖਾ ਕੇ ਕਹਿੰਦੇ, ਓਏ ਮੱਖਣ ਸ਼ਾਹ, ਅਰਦਾਸਾਂ ਕੀ ਕਰਦਾ ਤੇ ਆਉਣਾ ਕਿਹੜੀ ਸ਼ਰਧਾ ਦੇ ਨਾਲ ਹੈ। ਕਹਿੰਦਾ ਮਹਾਰਾਜ ਕੀ ਗੱਲ? ਕਹਿਣ ਲੱਗੇ, ਉਹ ਭਲਿਆ, ਉਹ ਬੇੜਾ ਬੰਨੇ ਲਾਉਣ ਵੇਲੇ ਜਿਹੜੇ ਜ਼ਖਮ ਮੋਢੇ ਦੇ ਉੱਤੇ ਹੋਏ, ਅਜੇ ਤੱਕ ਤੇ ਜ਼ਖਮ ਅੱਲੇ ਆ, ਤੇ ਤੂੰ ਤੇ ਆਪਣਾ ਨਿਸ਼ਚਾ ਭੁੱਲ ਹੀ ਗਿਆ। ਗੁਰੂ ਬੜਾ ਬਖਸ਼ਿਸ਼ ਦਾ ਭੰਡਾਰਾ। ਮੱਖਣ ਸ਼ਾਹ ਕਹਿੰਦਾ, ਦਾਤਿਆ ਕੁਝ ਕੁ ਮੋਹਰਾਂ ਦੀ ਗੱਲ ਤੇ ਇੱਕ ਪਾਸੇ ਰਹੀ, ਅੱਜ ਤੋਂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਕੋਠੇ ਚੜ ਕੇ ਮੱਖਣ ਸ਼ਾਹ ਨੇ ਢੰਡੋਰਾ ਦਿੱਤਾ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਲਾਧੋ ਰੇ ਦਾ ਮਤਲਬ ਮੈਂ ਲੱਭ ਲਿਆ ਆ, ਮੈਂ ਲੱਭ ਲਿਆ, ਮੈਂ ਪਾ ਲਿਆ ਆ। ਆ ਜਿਹੜੇ ਬਾਹਰ ਗੱਦੀਆਂ ਲਾ ਕੇ ਬੈਠੇ ਝੂਠੇ ਆ, ਇਹਨਾਂ ਝੂਠਿਆਂ ਦਾ ਖਹਿੜਾ ਛੱਡ ਦੋ। ਆ ਜਿਹੜਾ ਸੱਚਾ ਗੁਰੂ ਨਾਨਕ ਆ ਨਾ, ਨੌਵਾਂ ਪਾਤਸ਼ਾਹ, ਜਿਸ ਦੇ ਅੰਦਰ ਗੁਰੂ ਨਾਨਕ ਦੀ ਜੋਤ ਆ, ਇਸ ਭੋਰੇ ਚ ਬੈਠਾ ਜੇ, ਆਓ ਕਰੋ ਦਰਸ਼ਨ ਨਾਨਕ। ਜਿਹੜਾ ਕਈਆਂ ਕੂਹਾਂ ਤੋਂ ਅਰਦਾਸਾਂ ਸੁਣ ਕੇ ਉਹ ਸੰਸਾਰਕ ਜਹਾਜ਼ ਬੇੜੇ ਤੇ ਬੰਨੇ ਲਾਉਂਦਾ ਹੀ ਆ, ਜੇ ਕਿਸੇ ਨੇ ਆਪਣੀ ਜ਼ਿੰਦਗੀ ਦਾ ਬੇੜਾ ਬੰਨੇ ਲਾਉਣਾ, ਤੇ ਇਸ ਗੁਰੂ ਅੱਗੇ ਆ ਕੇ ਨਮਸਕਾਰ ਕਰੋ। ਉਸ ਸਤਿਗੁਰ ਨੂੰ ਲੱਭਣ ਦੀ, ਭਾਲਣ ਦੀ ਲੋੜ ਨਹੀਂ ਜੇ ਅੱਜ। ਉਦੋਂ ਮੱਖਣ ਸ਼ਾਹ ਨੇ ਕਈਆਂ ਦੇ ਵਿੱਚੋਂ ਲੱਭ ਲਿਆ ਸੀ, ਉਦੋਂ ਮੱਖਣ ਸ਼ਾਹ ਨੇ ਕਈਆਂ ਦੇ ਵਿੱਚੋਂ ਭਾਲ ਲਿਆ ਸੀ, ਉਹ ਅੱਜ ਤੇ ਭਾਲਣ ਜਾਣ ਦੀ ਵੀ ਨਹੀਂ ਲੋੜ। ਅੱਜ ਤੇ ਸਾਡੇ ਸਾਹਮਣੇ ਸ਼ਬਦ ਗੁਰੂ, ਗੁਰੂ ਨਾਨਕ ਦੀ ਜੋਤ, ਗੁਰੂ ਗ੍ਰੰਥ ਸਾਹਿਬ ਬੈਠੇ ਆ, ਤੇ ਆਪਾਂ ਕਿਉਂ ਠੋਕਰਾਂ ਖਾਂਦੇ ਹਾਂ? ਮੱਖਣ ਸ਼ਾਹ ਨੇ ਤੇ ਉਦੋਂ ਭਾਲ ਲਿਆ ਸੀ, ਲੱਭ ਲਿਆ ਸੀ, ਗੁਰੂ ਲਾਧੋ ਰੇ, ਮੈਂ ਲੱਭ ਲਿਆ ਆ, ਤੇ ਅੱਜ ਤੇ ਸਾਡੇ ਸਾਹਮਣੇ ਸਾਕਸ਼ਾਤ ਬੈਠਾ, ਆਪਾਂ ਫਿਰ ਠੋਕਰਾਂ ਖਾਈ ਜਾਂਦੇ ਹਾਂ, ਆਪਾਂ ਫਿਰ ਦਰ ਦਰ ਦੇ ਉੱਤੇ ਭਟਕ ਰਹੇ ਹਾਂ। ਇਹਦਾ ਕਾਰਨ ਇੱਕੋ ਹੀ ਹੈ ਸਾਧ ਸੰਗਤ, ਕਿ ਸੰਸਾਰ ਜਗਤ ਵਿੱਚ ਵਿਚਰਦਿਆਂ ਜਿਹੜੀ ਸ਼ਰਧਾ, ਜਿਹੜੀ ਭਾਵਨਾ, ਜਿਹੜੀ ਪ੍ਰੀਤ ਅਤੇ ਪ੍ਰਤੀਤ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨਾ ਸੀ, ਉਹ ਭਾਵਨਾ, ਉਹ ਸੋਚ, ਉਹ ਵਿਚਾਰਧਾਰਾ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ। ਉਹ ਭਾਵਨਾ ਕਿਹੜੀ ਸੀ? ਉਹ ਸ਼ਰਧਾ, ਉਹ ਪ੍ਰੀਤ, ਉਹ ਪ੍ਰਤੀਤ ਕਿਹੜੀ ਸੀ? ਉਹ ਸੀ ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਪਾਵੈ, ਆਪਣਾ ਆਪ ਗੁਰੂ ਅੱਗੇ ਸਮਰਪਣ ਕਰਨਾ ਸੀ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹ ਭਾਵਨਾ ਸੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਉਹ ਸੋਚ, ਉਹ ਵਿਚਾਰਧਾਰਾ, ਉਹ ਪ੍ਰੀਤ ਪ੍ਰਤੀਤ ਦੀ ਭਾਵਨਾ ਸੀ ਕਿ ਸਿਰ ਧਰ ਤਲੀ ਗਲੀ ਮੇਰੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਸ ਤੇਗ ਬਹਾਦਰ ਸਿਮਰਿਆ ਅੱਗੇ ਅਰਦਾਸ ਕਰਕੇ ਵੇਖੋ ਉਹਦੀ ਭਾਵਨਾ ਕੈਸੀ ਸਤਿਗੁਰ ਦੀ। ਸਾਡੀ ਭਾਵਨਾ ਸ਼ੁੱਧ ਹੋਵੇ, ਗੁਰੂ ਸਾਹਿਬ ਬਖਸ਼ਿਸ਼ ਕਰਦਾ। ਕਿਧਰੇ ਉਹ ਮੱਖਣ ਸ਼ਾਹ ਦੇ ਬੇੜੇ ਬੰਨੇ ਲਾਉਂਦਾ ਆ, ਸਾਧ ਸੰਗਤ, ਉਹ ਕਿੱਡੀ ਕਮਾਲ ਦੀ ਬਾਤ ਆ, ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਢਾਕੇ ਦੀ ਧਰਤੀ ਦੇ ਉੱਤੇ ਸੰਗਤਾਂ ਯਾਦ ਕਰਦੀਆਂ, ਸਾਰਾ ਪੈਂਡਾ ਤੈਅ ਕਰਕੇ ਸਾਧ ਸੰਗਤ ਢਾਕੇ ਦੀ ਧਰਤੀ ਤੇ ਵੀ ਪਹੁੰਚਦੇ ਸੀ। ਅਰਦਾਸ, ਅਰਦਾਸ ਦੀ ਤਾਕਤ, ਜੇ ਉਸ ਗੁਰੂ ਨੂੰ ਸਿਮਰੀਏ ਹਰ ਥਾਂ ਤੇ ਸਹਾਇਤਾ ਮਦਦ ਵੀ ਕਰਦਾ, ਔਰ ਕਿੱਡੀ ਕਮਾਲ ਦੀ ਬਾਤ ਆ। ਸਾਧ ਸੰਗਤ ਕਦੇ ਖਿਆਲ ਕਰਨਾ, ਢਾਕੇ ਦੀ ਧਰਤੀ ਦੇ ਉੱਤੇ ਜਾਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਸਭ ਤੋਂ ਦੂਰ ਦੁਰੇਡੇ ਜਾ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਬਾਹਰ ਗਏ, ਪਰ ਉਹ ਤਕਰੀਬਨ ਯੂਪੀ ਤੱਕ, ਜਿੱਥੇ ਨਾਨਕ ਮਤਾ ਆਇਆ ਉੱਥੋਂ ਤੱਕ ਸਾਹਿਬ ਸੱਚੇ ਪਾਤਸ਼ਾਹ ਸਿੱਖੀ ਪ੍ਰਚਾਰ ਵਾਸਤੇ, ਇਧਰੋਂ ਕਸ਼ਮੀਰ ਤੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਏ, ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੱਲ ਵੇਖੋ। ਇਹ ਪੰਜਾਬ ਦੀ ਧਰਤੀ ਤੇ ਹੈ ਹੀ ਆ, ਕਿੱਥੇ? ਪਟਨਾ ਸਾਹਿਬ, ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਗਮਨ ਹੋਇਆ, ਉੱਥੇ ਤੱਕ। ਕਿੱਥੇ ਗੁਹਾਟੀ, ਕਿੱਥੇ ਢਾਕਾ, ਉਥੋਂ ਤੱਕ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਤੇ ਢਾਕੇ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ, ਗੁਰਸਿੱਖੀ ਕਾ ਕੋਠਾ ਢਾਕਾ। ਮਹਾਰਾਜ ਕਹਿੰਦੇ ਜਿਹੜਾ ਢਾਕਾ ਨਾ ਸ਼ਹਿਰ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੀ ਦਾ ਕੋਠਾ, ਇੱਥੇ ਬੜੀ ਸਿੱਖੀ ਵੱਸਦੀ ਹੈ। ਮਹਾਰਾਜ ਦੇ ਬਚਨ ਸਨ, ਕਮਾਲ ਦੀ ਬਾਤ।
ਉੱਥੇ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ ਭਾਈ ਬਲਾਕੀ ਦਾਸ, ਉਹਦੀ ਮਾਂ ਨੇ ਨਾ, ਬਲਾਕੀ ਦਾਸ ਦੀ ਮਾਂ ਨੇ ਆਪਣੇ ਹੱਥੀਂ ਸੂਤ ਕੱਤ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਚੋਲਾ ਤਿਆਰ ਕੀਤਾ ਤੇ ਉੱਥੇ ਬੇਨਤੀਆਂ ਕਰਦੀ, ਮਹਾਰਾਜ ਹੁਣ ਤੇ ਬੁਢੇਪਾ ਬੜਾ ਆ ਗਿਆ, ਜਦੋਂ ਅੱਖਾਂ ਦੀ ਜੋਤ ਬਿਲਕੁਲ ਹੀ ਮੁੱਕ ਜਾਏਗੀ ਉਸ ਵੇਲੇ ਦਰਸ਼ਨ ਦੇਗਾ ਆਣ ਕੇ। ਭਾਈ ਬੁਲਾਕੀ ਦਾਸ ਦਾ ਦਰਵਾਜ਼ਾ ਖੜਕਾਇਆ, ਜਦੋਂ ਘਰ ਗਏ ਜਾਂਦਿਆਂ ਸਾਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਭਾਈ ਬੁਲਾਕੀ ਦਾਸ ਉਹਦੀ ਬਜ਼ੁਰਗ ਮਾਤਾ ਕਹਿੰਦੀ ਮਹਾਰਾਜ ਬੈਠੋ, ਉਹ ਕਹਿੰਦੇ ਬੈਠਾਂ ਦੇ ਬਾਅਦ ਵਿੱਚ, ਪਹਿਲਾਂ ਏਦਾਂ ਕਰੋ ਮੰਜੇ ਤੇ ਬਾਅਦ ਵਿੱਚ ਆਸਣ ਲਾ ਕੇ ਬੈਠਣਾ, ਪਹਿਲਾਂ ਏਦਾਂ ਕਰੋ ਮੇਰੀ ਭੇਟਾ ਪਹਿਲਾਂ ਹੀ ਲਿਆ ਦਿਓ ਜਿਸ ਵਾਸਤੇ ਇੰਨਾ ਚਿਰ ਤੈਨੂੰ ਹੋ ਗਿਆ ਨਾ ਅਰਦਾਸਾਂ ਕਰਦੀ ਨੂੰ। ਮਹਾਰਾਜ ਕਹਿੰਦੇ ਮੈਂ ਵੀ ਬੜਾ ਕਾਲਾ ਆ ਆਪਣੀ ਭੇਟਾ ਲੈਣ ਵਾਸਤੇ, ਲਿਆ ਮੇਰੀ ਭੇਟਾ ਰੱਖ ਅੱਗੇ। ਜੇ ਕੋਈ ਅਰਦਾਸ ਬੇਨਤੀ ਕਰਦਾ ਵਾ ਕਿ ਸਾਹਿਬ ਸੱਚੇ ਪਾਤਸ਼ਾਹ ਮੇਰਾ ਚੋਲਾ ਪਾਉਣ, ਤਾਂ ਢਾਕੇ ਜਾ ਕੇ ਵੀ ਮੰਗ ਕੇ ਸਿੱਖ ਦੀ ਮਨਸਾ ਪੂਰੀ ਕਰਦੇ, ਉਹਦੀ ਤਮੰਨਾ ਪੂਰੀ ਕਰਦੇ ਆ, ਉਹਦੀਆਂ ਅਰਦਾਸਾਂ ਸੁਣਦੇ ਆ। ਤੇ ਸਾਧ ਸੰਗਤ, ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਪਨਾ ਵਾ, ਇੱਕ ਪਾਸੇ ਉਹ ਕਹਿੰਦੇ ਸਾਡਾ ਚੋਲਾ ਗਲ ਪਾਉਣ, ਤੇ ਗਲ ਪਾ ਲੈਂਦੇ ਜਾ ਕੇ ਉਹਨਾਂ ਦੀ ਤਮੰਨਾ, ਉਹਦੇ ਚ ਖੁਸ਼ ਆ, ਉਹਦੇ ਚ ਉਹ ਗੁਰਸਿੱਖ ਖੁਸ਼ ਨੇ। ਤੇ ਜੇ ਬਾਬੇ ਗੁਰਦਿੱਤੇ ਦਾ ਵਿਆਹ ਸਾਹਿਬ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਦਾ, ਤੇ ਸਾਧ ਸੰਗਤ ਮਾਂ ਨੇ ਕੱਪੜੇ ਪਾ ਤੇ ਬੜੇ ਸੋਹਣੇ ਗਲ, ਤੇਗ ਬਹਾਦਰ ਸਾਹਿਬ ਨੂੰ ਛੋਟੀ ਜਿਹੀ ਉਮਰ ਸੀ ਇਹਨਾਂ ਦੀ, ਕਹਿਣ ਲੱਗੇ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਜੀ, ਮਾਤਾ ਨਾਨਕੀ ਜੀ ਕਹਿੰਦੇ ਤੇਰੇ ਵੱਡੇ ਭਰਾ ਦਾ ਵਿਆਹ ਆ ਅੱਜ ਬਾਬੇ ਗੁਰਦਿੱਤੇ ਦਾ, ਤੂੰ ਵੀ ਬਰਾਤ ਦੇ ਨਾਲ ਜਾਣ, ਚੱਲ ਕੱਪੜੇ ਪਾ। ਬਾਬੇ ਗੁਰਦਿੱਤੇ ਦੀ ਬਰਾਤ ਬਟਾਲੇ ਜਾਣੀ ਸੀ, ਬਟਾਲੇ ਵਿਆਹੇ ਹੋਏ ਸਨ, ਤੇ ਗਲ ਕੱਪੜੇ ਪਾ ਲੈ, ਤੇ ਨਵੇਂ ਕੱਪੜੇ ਪਾ ਕੇ ਬਾਹਰ ਬੱਚਿਆਂ ਨਾਲ ਖੇਡਣ ਚਲੇ ਗਏ। ਜਦੋਂ ਖੇਡਣ ਗਏ ਬਾਹਰ, ਨਾ ਠੰਡ ਦੇ ਦਿਨ ਸੀ, ਬਾਹਰ ਗਲੀ ਦੇ ਵਿੱਚ ਵੇਖਿਆ ਉਹਨਾਂ ਕੋ ਜਿੱਡਾ ਇੱਕ ਲੜਕਾ, ਉਹਦੇ ਗਲ ਕੱਪੜਾ ਹੀ ਕੋਈ ਨੀ ਹੈਗਾ, ਨੰਗਾ ਬੈਠਾ। ਸਾਹਿਬ ਤੇਗ ਬਹਾਦਰ ਮਹਾਰਾਜ ਨੂੰ ਪੁੱਛਦੇ ਆ, ਕਹਿੰਦੇ ਉਹ ਮਿੱਤਰਾ ਠੰਡ ਨੀ ਲੱਗਦੀ? ਕਹਿੰਦਾ ਲੱਗਦੀ ਆ। ਕਹਿੰਦੇ ਜੇ ਲੱਗਦੀ ਕੱਪੜੇ ਪਾ? ਕਹਿੰਦਾ ਹੈ ਹੀ ਕੋਈ ਨੀ, ਬਸਤਰ ਹੈ ਹੀ ਨੀ। ਕਹਿੰਦੇ ਆਪਣੇ ਘਰ ਜਾ ਕੋਈ? ਕਹਿੰਦਾ ਕੋਈ ਘਰ ਬਾਰ ਨੀ, ਘਰ ਵੀ ਕੁਝ ਹੋਏਗਾ ਤੇ ਪਾਵਾਂਗਾ, ਕੁਝ ਨੀ ਹੈਗਾ, ਕੁਛ ਵੀ ਨੀ ਮੇਰਾ। ਤਰਸ ਆ ਗਿਆ, ਦਇਆ ਆ ਗਈ, ਮਨ ਹਿਰਦੇ ਦੇ ਵਿੱਚ ਦਇਆ ਆਈ, ਤੇ ਜਿਹੜੇ ਨਵੇਂ ਕੱਪੜੇ ਪਾਏ ਸੀ ਨਾ ਹੁਣੇ ਮਾਂ ਨੇ ਥੋੜੀ ਦੇਰ ਪਹਿਲਾਂ ਆਪਣੇ ਗਲੋਂ ਕੱਪੜੇ ਲਾਏ, ਉਹਨੂੰ ਕਹਿੰਦੇ ਮਿੱਤਰਾ ਤੂੰ ਪਾ, ਮੈਂ ਤੇ ਘਰ ਹੋਰ ਪਾ ਲਾਂਗਾ ਜਾ ਕੇ। ਗਲ ਦੇ ਕੱਪੜੇ ਲਾ ਕੇ ਉਹਨੂੰ ਦੇ ਦਿੱਤੇ, ਪਾ ਲਾ ਪੁਸ਼ਾਕ। ਜਦੋਂ ਘਰ ਆਏ ਨਾ ਤੇ ਮਾਤਾ ਜੀ ਪੁੱਛਦੇ, ਮਾਤਾ ਨਾਨਕੀ ਸਾਹਿਬ ਤੇਗ ਬਹਾਦਰ ਨੂੰ ਕਹਿੰਦੇ ਪੁੱਤਰ ਹੁਣੇ ਕੱਪੜੇ ਪਾਏ ਸੀ ਨਵੇਂ, ਨਵੀਂ ਪੁਸ਼ਾਕ ਤੈਨੂੰ ਗਲ ਪਾਈ, ਕਿਹਨੂੰ ਦੇ ਆਇਆ? ਕਹਿੰਦਾ ਮਾਤਾ ਜੀ ਬਾਹਰ ਮੇਰੇ ਕੋ ਜਿੱਡਾ ਇੱਕ ਲੜਕਾ ਬਾਹਰ ਨੰਗਾ ਬੈਠਾ ਸੀ, ਮੈਂ ਉਹਨੂੰ ਦੇ ਆਇਆ। ਕਿਉਂ ਦੇ ਆਇਆ? ਕਹਿੰਦੇ ਜੀ ਮੈਨੂੰ ਤੇ ਤੁਸੀਂ ਹੋਰ ਦੇ ਦੋਗੇ, ਉਹਨੂੰ ਦੇਣ ਵਾਲਾ ਕੋਈ ਨੀ ਸੀ ਹੈਗਾ, ਹੋਰ ਉਹਨੂੰ ਕਿੰਨੇ ਦੇਣੇ ਸੀ? ਮਾਤਾ ਜੀ ਨੇ ਬਾਹੋਂ ਫੜਿਆ, ਮਾਤਾ ਨਾਨਕੀ ਨੇ ਸਾਹਿਬ ਤੇਗ ਬਹਾਦਰ ਨੂੰ ਬਾਹੋਂ ਫੜ ਕੇ ਕਹਿੰਦੇ ਚੱਲ ਮੈਨੂੰ ਦੱਸ ਬਾਹਰ ਕਿਹਨੂੰ ਦੇ ਕੇ ਆਇਆ, ਐਵੇਂ ਤੇ ਨਹੀਂ ਸੁੱਟ ਆਇਆ ਕਿਤੇ? ਜਦੋਂ ਬਾਹੋਂ ਫੜ ਕੇ ਲੈ ਕੇ ਜਾ ਰਹੇ ਨਾ ਬਾਹਰ ਨੂੰ, ਤੇ ਅੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕੀ ਇਹਨੂੰ ਨੀ ਤਿਆਰ ਕੀਤਾ, ਇਹਨੇ ਨੀ ਜਾਣਾ ਬਰਾਤ ਦੇ ਨਾਲ? ਕਹਿੰਦੇ ਮਹਾਰਾਜ ਜਾਣਾ, ਕੱਪੜੇ ਪਾ ਇਹਨੂੰ। ਕਹਿੰਦੇ ਮਹਾਰਾਜ ਬਾਹਰ ਕਿਸੇ ਨੂੰ ਲਾ ਕੇ ਦੇ ਆਇਆ, ਹੁਣੇ ਪਾਏ ਸੀ ਬਸਤਰ, ਬਾਹਰ ਕੋਈ ਨੰਗਾ ਵੇਖਿਆ ਆਪਣੇ ਕੋ ਜਿੱਡਾ ਲੜਕਾ ਉਹਨੂੰ ਦੇ ਆਇਆ, ਮੈਂ ਇਹਨੂੰ ਪੁੱਛਦੀ ਪਈ ਆ ਵੀ ਕਿਹਨੂੰ ਦੇ ਕੇ ਆਇਆ, ਦੱਸ ਦੇ ਸਹੀ। ਜਦੋਂ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ ਨਾ, ਬਿਲਕੁਲ ਚੁੱਪ ਕਰਕੇ ਨਾ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਕੋਈ ਬੰਦਾ ਬੜੀ ਅਗੰਮੀ ਸੋਚ ਦੇ ਵਿੱਚ ਚਲੇ ਜਾਂਦਾ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰਕੇ ਖੜੇ ਹੋ ਗਏ, ਮੇਰੀ ਪੀਰੀ ਦੇ ਮਾਲਕ ਸਤਿਗੁਰੂ। ਮਾਤਾ ਨਾਨਕੀ ਜੀ ਨੇ ਸੋਚਿਆ ਸ਼ਾਇਦ ਗੁੱਸਾ ਕੀਤਾ ਇਹਨਾਂ ਨੇ, ਤੇ ਇਹਨੂੰ ਤੇਗ ਬਹਾਦਰ ਨੂੰ ਕਿਹਾ ਕਿਉਂ, ਕੁਛ ਪੁੱਛਦੀ ਕਿਉਂ ਆ ਵੀ ਕਿਹਨੂੰ ਦੇ ਕੇ ਆਇਆ, ਸ਼ਾਇਦ ਇਸ ਕਰਕੇ ਚੁੱਪ ਕਰ ਗਿਆ। ਇੱਕ ਗੁਰੂ ਨਾਨਕ ਸਾਹਿਬ ਦੀ ਭੈਣ ਸੀ, ਉਹਨਾਂ ਦਾ ਨਾਂ ਬੇਬੇ ਨਾਨਕੀ ਸੀ, ਉਹ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਸਨ, ਇਹ ਮਾਤਾ ਨਾਨਕੀ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਮਹਾਰਾਜ ਕੀ ਗੱਲ ਹੈ, ਚੁੱਪ ਕਰ ਗਏ ਹੋ? ਮੈਂ ਇਹਨੂੰ ਕਿਹਾ ਕੁਝ ਨਹੀਂ ਹੈ, ਮੈਂ ਕੁਛ ਨਹੀਂ ਆਖਿਆ ਇਹਨੂੰ, ਮੈਨੂੰ ਪਤਾ ਤੁਸੀਂ ਇਹਨੂੰ ਬਹੁਤ ਪਿਆਰ ਕਰਦੇ ਜੇ, ਮੈਂ ਤੇ ਕੁਝ ਨਹੀਂ ਆਖਿਆ, ਮੈਂ ਤੇ ਸਹਿਜ ਸੁਭਾਅ ਇਹਨੂੰ ਪੁੱਛਿਆ ਵੀ ਕਿਹਨੂੰ ਦੇ ਕੇ ਆਇਆ, ਦੱਸ ਤੇ ਸਹੀ। ਮੈਂ ਕਿਹਾ ਤੇ ਕੁਝ ਨਹੀਂ ਮਹਾਰਾਜ, ਕੀ ਗੱਲ ਹੋ ਗਈ, ਤੁਸੀਂ ਚੁੱਪ ਕਰ ਗਏ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾਨਕੀ ਮੈਂ ਕੋਈ ਗੁੱਸਾ ਨਹੀਂ ਕੀਤਾ, ਅਸਲ ਗੱਲ ਪਤਾ ਕੀ ਆ, ਇਹ ਜਿਹੜਾ ਤੇਰਾ ਪੁੱਤਰ ਆ ਨਾ ਤੇਗ ਬਹਾਦਰ,
ਇਹਦੀ ਮਹਿਮਾ ਨੂੰ ਤੂੰ ਕੀ ਜਾਣੇ, ਇਹਦੀ ਮਹਿਮਾ ਨੂੰ ਤੂੰ ਕੀ ਜਾਣੇ, ਇਹਦੇ ਨਾਲ ਬਹੁਤੀਆਂ ਗੱਲਾਂ ਨਾ ਕਰਿਆ ਕਰ, ਇਹਦੇ ਨਾਲ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ। ਕਹਿਣ ਲੱਗੇ ਮਹਾਰਾਜ ਕੋਈ ਬਚਨ ਕਹਿ ਦਿਓ, ਦੱਸੋ ਕੈਸਾ ਪੁੱਤਰ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਵੇਲੇ ਕਹਿ ਦਿੱਤਾ ਸੀ, ਕਹਿੰਦੇ ਨਾਨਕੀ ਅਸਲ ਜਿਹੜਾ ਤੇਰਾ ਪੁੱਤਰ ਤੇਗ ਬਹਾਦਰ ਆ ਨਾ, ਅਸਲੀਅਤ ਇਹ ਆ ਇਹ ਆਇਆ ਹੀ ਸੰਸਾਰ ਦੇ ਪਰਦੇ ਢੱਕਣ ਵਾਸਤੇ ਆ, ਇਹ ਲੋਕਾਂ ਦੇ ਪਰਦੇ ਢੱਕਣ ਆਇਆ। ਅੱਜ ਇਹਨੇ ਆਪਣੀਆਂ ਅੱਖੀਆਂ ਦੇ ਸਾਹਮਣੇ ਕਿਸੇ ਨੂੰ ਤਨ ਤੋਂ ਨੰਗਾ ਵੇਖਿਆ, ਤੇ ਅੱਜ ਇਹਨੇ ਆਪਣੇ ਗਲ ਦੇ ਕੱਪੜੇ ਲਾ ਕੇ ਇਹਨੇ ਕਿਸੇ ਨੂੰ ਦੇ ਦਿੱਤੇ, ਤੂੰ ਪਾ ਲਾ, ਆਪ ਘਰ ਆ ਗਿਆ। ਉਸੇ ਤਰ੍ਹਾਂ ਕਹਿੰਦੇ ਇੱਕ ਦਿਨ ਨਾਨਕੀ ਐਸਾ ਆਏਗਾ, ਹਿੰਦੁਸਤਾਨ ਦੀ ਸੰਸਕ੍ਰਿਤੀ ਨਗਨ ਹੋ ਰਹੀ ਹੋਏਗੀ, ਉਹ ਵੀ ਕਦੇ ਪੰਡਿਤ ਬ੍ਰਾਹਮਣ ਆ ਕੇ ਇਹਦੇ ਚਰਨਾਂ ਚ ਪੁਕਾਰ ਕਰਨਗੇ ਕਿ ਸਾਨੂੰ ਨਗਨ ਹੁੰਦਿਆਂ ਦੇ ਉੱਤੇ ਪਰਦਾ ਪਾ, ਸਾਡੀ ਚਾਦਰ ਬਣ ਤੇ ਸਾਡੇ ਤੇ ਰਹਿਮਤ ਕਰ। ਕਹਿੰਦੇ ਨਾਨਕੀ ਅੱਜ ਗਲ ਦੇ ਕੱਪੜੇ ਲਾ ਕੇ ਕਿਸੇ ਨੂੰ ਦੇ ਆਇਆ, ਇੱਕ ਦਿਨ ਐਸਾ ਆਏਗਾ ਇਹ ਕਿਸੇ ਦਾ ਪਰਦਾ ਢੱਕਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਦੇਵੇਗਾ, ਆਪਣੇ ਸੀਸ ਨੂੰ ਵੀ ਕੁਰਬਾਨ ਕਰ ਦੇਗਾ। ਇਹ ਤੇਰਾ ਪੁੱਤਰ ਐਸਾ ਇਹ ਤੇ ਪਰਦੇ ਢੱਕਣ ਆਇਆ। ਇਹਦੇ ਨਾਲ ਬਹੁਤਾ ਵਾਦ ਵਿਵਾਦ ਗੱਲਾਂ ਕਰਨ ਦੀ ਲੋੜ ਨਹੀਂ, ਕੇਵਲ ਜੋ ਇਹ ਕਰਦਾ ਆ ਉਹਨੂੰ ਸਤ ਬਚਨ ਕਹਿਣਾ ਹੀ ਠੀਕ, ਇਹਨੂੰ ਹੋਰ ਵਸਤਰ ਪਾ ਦਿਓ। ਛੋਟੀ ਉਮਰ ਚ ਸ਼ੁਰੂਆਤ ਕਰਤੀ, ਕਿਸੇ ਨੂੰ ਨਗਨ ਵੇਖਿਆ ਗਲ ਦੇ ਕੱਪੜੇ ਲਾ ਕੇ ਦੇ ਦਿੱਤੇ, ਤਾਂ ਵੀ ਸੁਣਦਾ ਆ ਸਤਸੰਗ ਦੇ ਕਸ਼ਮੀਰੀ ਪੰਡਿਤ ਆ ਕੇ ਬੇਨਤੀ ਕਰਦੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਸੰਸਕ੍ਰਿਤੀ ਨਗਨ ਹੋ ਰਹੀ ਆ, ਔਰੰਗਜ਼ੇਬ ਬਾਦਸ਼ਾਹ ਜਿਹੜਾ ਉਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਈ ਜਾਂਦਾ ਆ, ਕਿਰਪਾ ਕਰੋ ਦਾਤਾ ਕੋਈ ਟਿਕਾਣਾ ਨਹੀਂ ਰਹੇਗਾ। ਕਸ਼ਮੀਰ ਤੋਂ ਚੱਲ ਕੇ ਆਏ, ਇੱਥੇ ਮੈਂ ਬੇਨਤੀ ਕਰ ਦਵਾਂ ਇੱਕ ਮਿੰਟ, ਦੁਨੀਆਂ ਦੇ ਵਿੱਚ ਸਾਧੂਆਂ ਦਾ ਸੰਤਾਂ ਦਾ ਉਸ ਵੇਲੇ ਵੀ ਕੋਈ ਅੰਤ ਨਹੀਂ ਸੀ, ਸਾਧੂ ਉਸ ਵੇਲੇ ਵੀ ਬਥੇਰੇ ਸਨ, ਸੰਤ ਉਸ ਵੇਲੇ ਵੀ ਬਹੁਤ ਸਨ, ਮੁਰਸ਼ਦ ਆਪਣੇ ਆਪ ਨੂੰ ਮੱਥੇ ਟਿਕਾਉਣ ਵਾਲੇ ਗੁਰੂ ਉਸ ਵੇਲੇ ਵੀ ਬਹੁਤ ਸਨ, ਪਰ ਕੋਈ ਨਿਮਾਣਿਆਂ ਦੀ ਨਤਾਣਿਆਂ ਦੀ ਲਤਾੜਿਆਂ ਦੀ ਗਰੀਬਾਂ ਦੀ ਨਿਆਸਰਿਆਂ ਦੀ ਤੇ ਸਾਧ ਸੰਗਤ ਕੋਈ ਦੁਖੀਆਂ ਦੀ ਬਾਂਹ ਫੜਨ ਵਾਲਾ ਸਾਰੀ ਦੁਨੀਆਂ ਦੇ ਵਿੱਚ ਨਜ਼ਰ ਆਉਂਦਾ ਸੀ, ਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਜਦੋਂ ਕਸ਼ਮੀਰੀ ਪੰਡਤਾਂ ਨੇ ਆਖਿਆ ਸੀ ਦਾਤਿਆ ਤੇਰੇ ਤੋਂ ਬਿਨਾਂ ਕੋਈ ਸਹਾਰਾ ਨਹੀਂ, ਸਾਹਿਬ ਸੱਚੇ ਪਾਤਸ਼ਾਹ ਦਾ 24 ਨਵੰਬਰ ਨੂੰ ਸ਼ਹੀਦੀ ਪੁਰਬ ਵੀ ਆ ਰਿਹਾ, ਮਹਾਰਾਜ ਸਾਡੀ ਬਾਂਹ ਫੜੋ, ਬਾਂਹ ਹਮਾਰੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਤਿਗੁਰੂ ਸਾਡੀ ਬਾਂਹ ਫੜੋ, ਅਸੀਂ ਨਿਮਾਣੇ ਨਤਾਣੇ ਬਣ ਕੇ ਤੁਹਾਡੀ ਸ਼ਰਨ ਵਿੱਚ ਆਏ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਸੀ ਭਲਿਓ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਫਿਰ ਕਿ ਜੇ ਸਾਡਾ ਸਤਿਗੁਰ ਹੈ ਗੁਰੂ ਤੇਗ ਬਹਾਦਰ, ਜੇ ਉਹ ਮੁਸਲਮਾਨ ਹੋ ਜਾਣ ਅਸੀਂ ਸਾਰੇ ਮੁਸਲਮਾਨ ਬਣ ਜਾਂਗੇ, ਉਹਨਾਂ ਨੂੰ ਬਣਾ ਲਓ ਕੱਲਿਆਂ, ਅਸੀਂ ਸਾਰੇ ਹੀ ਹੋ ਜਾਵਾਂਗੇ, ਅਸੀਂ ਉਹਨਾਂ ਦੇ ਸੇਵਕ ਹੈ। ਪਾਤਸ਼ਾਹ ਨੇ ਆਖਿਆ ਸੀ ਤੁਹਾਡੀ ਬਾਂਹ ਫੜ ਲਈ, ਐਸੀ ਬਾਂਹ ਫੜੀ ਸਾਧ ਸੰਗਤ ਚਾਂਦਨੀ ਚੌਂਕ ਦੇ ਚੌਰਾਹੇ ਚ ਦਿੱਲੀ ਦੀ ਧਰਤੀ ਤੇ ਆਪਾ ਕਟਵਾ ਲਿਆ, ਸੀਸ ਕਟਵਾ ਦਿੱਤਾ, ਪਰ ਕੀ ਕੀਤਾ, ਬਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਖਿਆਲ ਰੱਖਣਾ ਇੱਥੇ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਉਹ ਜਿਹੜੇ ਕਸ਼ਮੀਰੀ ਪੰਡਿਤ ਆ ਉਹਨਾਂ ਨੇ ਸਿਮਰਿਆ, ਯਾਦ ਕੀਤਾ, ਚੇਤਾ ਆਇਆ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਝੋਲੀ ਅੱਡੀ ਹੱਥ ਬੰਨੇ ਤਰਲਾ ਲਿਆ ਨੱਕ ਰਗੜਿਆ ਸਾਹਿਬ ਨੇ ਬਾਂਹ ਫੜ ਲਈ। ਅੱਜ ਆਪਾਂ ਉਸ ਗੁਰੂ ਦਾ ਪੱਲਾ ਪਕੜੀਏ, ਅੱਜ ਉਸ ਗੁਰੂ ਨੂੰ ਸਿਮਰੀਏ ਯਾਦ ਕਰੀਏ, ਸਾਰੇ ਖਜ਼ਾਨੇ ਲੋਕ ਪਰਲੋਕ ਦੇ ਸੁੱਖ ਕਿਉਂ ਨਹੀਂ ਆਉਣਗੇ, ਪਰ ਉਹਨੂੰ ਕਹੀਏ ਦਾਤਾ ਸਹਾਇਤਾ ਹਰ ਥਾਂ ਤੇ ਤੂੰ ਕਰਨੀ ਆ, ਭਾਵੇਂ ਉਹ ਗਲ ਦੀ ਪੁਸ਼ਾਕ ਲਾ ਕੇ ਦੇਣ ਦੀ ਗੱਲ ਹੋਵੇ, ਭਾਵੇਂ ਉਹ ਕਿਸੇ ਦਾ ਬੇੜਾ ਬੰਨੇ ਲਾਉਣ ਦੀ ਗੱਲ ਹੋਵੇ, ਭਾਵੇਂ ਉਹ ਢਾਕੇ ਦੀ ਗੱਲ ਹੋਵੇ, ਤੇ ਭਾਵੇਂ ਭਾਈ ਫੱਗੂ ਵਰਗੇ ਸਸਰਾਮ ਪਿੰਡ ਚ ਰਹਿਣ ਵਾਲਾ ਸਾਧ ਸੰਗਤ ਯੂਪੀ ਦੇ ਵਿੱਚ ਉਹ ਆਪਣਾ ਸੋਹਣਾ ਘਰ ਬਣਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਦਾ, ਦਾਤਾ ਕਿਰਪਾ ਕਰ ਆ ਰਹਿਮਤ ਕਰ ਆ ਇਸ ਘਰ ਵਿੱਚ ਤੂੰ ਚਰਨ ਪਾ ਤੇ ਫਿਰ ਅਸੀਂ ਰਹਿਸ਼ ਰੱਖਣੀ ਇਹਦੇ ਚ। ਭਾਈ ਫੱਗੂ ਇਤਿਹਾਸ ਚ ਉਹਨੂੰ ਚਾਚਾ ਫੱਗੂ ਵੀ ਕਈਆਂ ਵਿਦਵਾਨਾਂ ਨੇ ਲਿਖਿਆ, ਇੰਜ ਕਹਿ ਕੇ ਉਹਨੂੰ ਬੁਲਾਉਂਦੇ ਸਨ। ਕਹਿਣ ਦਾ ਭਾਵ ਜਿਹੜੇ ਮਨ ਹਿਰਦਾ ਕਰਕੇ ਅਰਦਾਸ ਕਰਦੇ ਆ, ਸਾਹਿਬ ਸੱਚੇ ਪਾਤਸ਼ਾਹ ਗਏ ਉੱਥੇ ਸੁਸਰਾਮ ਪਿੰਡ, और फगू दे घर चरण पाए गुरु तेग बहादुर महाराज सचे पातशाह ने बड़े बड़े कौतक महाराज ने उथे जाके भी वरताए गुरु तेग बहादुर साहब ने। और जदों अरदास बेनती की गल करते वो पता की कहिंदे आ, कहिंदे मालका सारे का सारा कुछ करन वाला तू आ, बल होवा बंधन छुटे सब किश होत उपाए, नानक सब किश तुमरे हाथ में तुम ही होत सहाए। जदो संसारियां दी गल चली दुनियादारां दी, उस वेले भी गुरु तेग बहादुर साहब ने सानू सुचेत कीता, ओ कहिंदे इन्हां नू संगी साथी ना समझ, ए संसार दे सारे संगी सारे साथी सारे सखा ए मित्र ए रिश्तेदार ए तेरा साथ छड जाणगे। कहिंदे उस वेले एक प्रभु दा आसरा लमी ओदे अगे अरदास करी, ओ हर वक्त तेरी मां फड़ेगा। संग सखा सब ताज गए को न निभे हो साथ, कहो नानक ए बिपत में टेक एक रघुनाथ। टेक एक, एक दे उते टेक रख उस निरंकार वाहिगुरु ते। ए भी बचन श्री गुरु तेग बहादुर महाराज दे आ, कहिंदे धन माया पदार्थां विच खचत ना हो, जो कुछ तू करना चाहना आ जरूरी नहीं है कि परमात्मा नूं ओह चंगा लगता हो, जो कुछ तू करना चाहना जरूरी नहीं परमात्मा नूं चंगा लगता होवे। कहिंदे आस ओदे उते सुट दे, जो तैनू चंगा लगता ओही मैनू चंगा लगता, नहीं तो संसार च अपनियां आसां मनसा पैदा करके दुखी होना पएगा। साहब ने भी आख्या नर चाहत कश और है की और है भई, चितवत रहो ठगौर नानक फासी गल परी। जमा दी फाई गल च पै देगी, जो कुछ तू चाहना होवे ओ नहीं होना, होना ओ आ जो मालक नू चंगा लगदा। मदई लाख बुरा चाहे तो क्या होता है, वही होता है जो मंजूरे खुदा होता है। संसार विच ओ कुछ होएगा जो मालक परमात्मा निरंकार वाहे गुरु परमेश्वर नू चंगा लगता। और निम्रता इन्नी कि जे बाबा बकाला साहब की धरती तो धीर मल्ला धीर मल्लिया ने धीर मल शिया मसांदो दे साथियां ने महाराज से गोली भी चलाई गुरु तेग बहादुर साहब सचे पातशाह ते, माल असबाब धन दौलत भी गुरु घर का सारा लुट के लै गए। ते मक्खन शाह लवाणे ने किया पिछा, बड़ा तनाड़ सी मक्खन शाह लवाणा सी जिहड़ा बड़ा तकड़ा व्यापारी सी, इन्हें पिछा किया धीर मल्लिए जो कुछ लुट के लैके गए सन ना गुरु घरों वह सारा कुछ मक्खन शाह लवाणा खो लिया वापस लै आया महाराज दे अगे लिया के सारा कुछ रखिया। गुरु तेग बहादुर साहब सचे पातशाह कहिंदे मक्खन शाह ए की, कहिंदा महाराज ओ जिहड़े धीर मल ते उहदे साथी गुरु घरों लुट के लैके गए सन ना समान मैं खो लिया आ। धन गुरु तेग बहादुर साहब कहिंदे मक्खन शाह ए काम नहीं सी करना। कहिंदा महाराज क्यों, अपना यह धन? कहिंदे अपना नहीं गुरु नानक दा ही आ, जे इन्ने धन माया ते माल सबाब नाल इन्हां दी भुख निकलदी है ना महाराज, कहिंदे इन्हां नूं दे दिओ इह गुरु नानक दा दर आ, इत्थे घाटा कोई नहीं रहना। साहब सचे पाशाह कहिंदे इत्थे कोई घाट नहीं आ, इत्थे होर बहुत कुछ आ जाएगा जे इहदे नाल इन्हां दी भुख मिटदी होवे, इन्हां नूं शांति मिलदी ते इन्हां नूं दो शांति। वेखो एक पासे वह गोली चलाउंदे गुरु महाराज के उत्ते, ते जे मक्खन शाह उन्हां कोलों धन माया गुरु घर की जिहड़ी लुट के लैके गए आ जे वह वापस लिया महाराज कहिंदे इन्हां नूं दे दिओ। किन्नी निम्रता किन्नी निर्माणता, कहिंदे हो सकदा इन्हां दी भुख मिट जाए जे शांत हुंदे दे दिओ इन्हां नूं, अपने घर कोई घाटा नहीं, यह गुरु नानक का घर आ, इत्थे ते प्यो दादे दे इन्ने खजाने आ, यह खाई जाओ वरती जाओ अपने कोलों मुक ही नहीं सकदे। प्यो दादे का खोल डिठा खजाना ता मेरे मन भया निदाना। साहब सचे पातशाह कहिंदे खाई जाओ खर्ची जाओ वंडी जाओ, खावे खर्चे रल मिल पाई तोट ना आवे वध तो जाई। इत्थे ते वाधा ही वाधा आ, गुरु नानक दे घर विच घाटा नहीं पै सकता, नहीं आ सकता, कमी नहीं आ सकती। इत्थे जेड़े गुरु के चरणा नाल मन करके हिरदा करके प्यार विच भिज के साध संगत जेड़े जुड़दे आ उन्हां दीआं झोलियां भरदियां, उन्हां ते बख्शिशां रहमतां दा मीह वरदा आ। ते धन गुरु तेग बहादुर साहब सचे पातशाह दी पावन उपमा विच जो अरदास दी लड़ीवार कथा चल रही आ, तेग बहादुर सिमरियां घर ना उन्ने ते आवै ताए सब थाई होए सहाए। उस साहब सचे पातशाह ओ जेड़ा सारे जगत दी चादर आ, प्रगट पए गुर तेग बहादुर सगल सृष्ट पै ढापी चादर। एक गल ध्यान च रखियो, इथे बेनती करदे आ गुरु तेग बहादुर साहब दा जिक्र हो रहा, गुरु साहब नूं हिंद दी चादर ना आख्या करो, तेग बहादुर हिंद दी चादर। ਆਪਾਂ ਹਿੰਦ ਦੀ ਚਾਦਰ ਦਾ ਅਰਥ ਲੈਂਦੇ ਹਾਂ ਵੀ ਹਿੰਦੁਸਤਾਨ ਦੀ ਚਾਦਰ ਹੈ, ਇਹਦੇ ਤੇ ਉਹਨਾਂ ਨੇ ਪਰਦਾ ਪਾਇਆ ਢੱਕਿਆ ਇੱਥੋਂ ਦੀ ਸੰਸਕ੍ਰਿਤੀ ਨੂੰ। ਨਹੀਂ, ਜਿਹੜਾ ਗੁਰੂ ਆ ਨਾ ਉਹ ਨਾ ਇੱਕ ਰਾਜ ਦਾ ਆ, ਨਾ ਇੱਕ ਦੇਸ਼ ਦਾ ਆ, ਨਾ ਇੱਕ ਕੌਮ ਦਾ ਆ, ਖਿਮਕ ਲਿਆ ਨਾ ਉਹ ਕਿਸੇ ਆਖੀਏ ਕਿ ਕਿਸੇ ਦੀਪ ਦਾ ਆ, ਜਿਵੇਂ ਏਸ਼ੀਆ ਦਾ ਇਕੱਲੇ ਦਾ ਆ, ਨਹੀਂ, ਜਿਹੜਾ ਗੁਰੂ ਆ ਨਾ ਉਹ ਸਾਰੇ ਦੇ ਸਾਰੇ ਜਗਤ ਦਾ ਸਾਂਝਾ ਹੈ, ਉਹ ਸਾਰੇ ਸੰਸਾਰ ਦਾ ਸਾਂਝਾ ਹੈ ਜੇ ਗੁਰੂ ਆ ਤੇ। ਜੇ ਹਿੰਦ ਦੀ ਚਾਦਰ ਅੱਜ ਆਖਦੇ ਹਾਂ ਤੇ ਸਾਧ ਸੰਗਤ ਜੇ ਉਹ ਢਾਕੇ ਗਏ ਆ ਤੇ ਅੱਜ ਤੇ ਹੁਣ ਵੱਖਰਾ ਹੋ ਗਿਆ, ਉਹ ਬੰਗਲਾਦੇਸ਼ ਦੀ ਰਾਜਧਾਨੀ ਬਣ ਗਿਆ, ਉੱਥੇ ਵੱਖਰਾ ਹੋ ਗਿਆ। ਇਹਦਾ ਮਤਲਬ ਇਸ ਦੇਸ਼ ਦਾ ਕੀ, ਆਪਾਂ ਗੁਰੂ ਜਿਹੜਾ ਨਾ ਉਹਦੇ ਅੱਗੇ ਬੰਨ ਲਾ ਦਿੱਤਾ ਵੀ ਤੂੰ ਇਸੇ ਦੇਸ਼ ਦਾ ਹੀ ਆ। ਨਹੀਂ, ਇੱਕ ਵਿਦਵਾਨ ਨੇ ਲਿਖਿਆ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਗਲ ਸ੍ਰਿਸ਼ਟ ਪੈ, ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਆ, ਉਹ ਸਾਰੀ ਸ੍ਰਿਸ਼ਟੀ ਦੇ ਪਰਦੇ ਕੱਜਦਾ ਆ, ਸਾਰੇ ਸੰਸਾਰ ਦੇ ਲੋਕਾਂ ਦੇ ਪਰਦੇ ਕੱਜਦਾ, ਉਹਦੇ ਦਰ ਦੇ ਉੱਤੇ ਉਹਦੇ ਘਰ ਚ ਉਹਦੇ ਚਰਨਾਂ ਤੇ ਕੋਈ ਵੀ ਆਣ ਕੇ ਨਮਸਕਾਰ ਕਰਦਾ। ਕੀ ਸਾਡੇ ਦੇਸ਼ ਦੇ ਲੋਕ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ, ਆਨੰਦਪੁਰ ਸਾਹਿਬ ਨਮਸਕਾਰ ਕਰਨ, ਸੀਸਗੰਜ ਸਾਹਿਬ ਜਾ ਕੇ ਉਹ ਨਮਸਕਾਰ ਕਰਨ ਮੱਥਾ ਟੇਕਣ, ਤੇ ਤਾਂ ਹੀ ਬਾਬਾ ਬਕਾਲਾ ਸਾਹਿਬ ਜਾ ਕੇ ਮੱਥਾ ਟੇਕਣ ਸਾਡੇ ਦੇਸ਼ ਦੇ ਲੋਕ ਹੀ, ਤੇ ਤਾਂ ਹੀ ਗੁਰੂ ਉਹਨਾਂ ਦੀਆਂ ਝੋਲੀਆਂ ਭਰੇਗਾ। ਕੋਈ ਅਮਰੀਕਾ ਦਾ ਆ ਜੇ, ਕੋਈ ਕੈਨੇਡਾ ਦਾ, ਇੰਗਲੈਂਡ ਦਾ ਆ ਜੇ, ਕੋਈ ਅਫਰੀਕਾ ਦਾ ਆ ਜੇ, ਕੋਈ ਰਸ਼ੀਆ ਦਾ ਆ ਜੇ, ਵੀ ਉਹਨਾਂ ਦੀ ਝੋਲੀ ਨਹੀਂ ਭਰੇਗੀ, ਉਹਨਾਂ ਤੇ ਬਖਸ਼ਿਸ਼ ਨਹੀਂ ਕਰੇਗਾ। ਨਹੀਂ, ਉਹ ਕਹਿੰਦੇ ਸ਼ਰਧਾ ਵਿੱਚ ਆਣ ਕੇ, ਪਿਆਰ ਵਿੱਚ ਭਿੱਜ ਕੇ ਇੱਥੇ ਕੋਈ ਵੀ ਨਮਸਕਾਰ ਕਰੇ, ਪ੍ਰੀਤ ਵਿੱਚ ਭਿੱਜ ਕੇ ਇੱਥੇ ਕੋਈ ਵੀ ਮੱਥਾ ਟੇਕੇ, ਕੋਈ ਵੀ ਨੱਕ ਰਗੜੇ, ਇੱਥੇ ਪ੍ਰੀਤ ਅਤੇ ਪ੍ਰਤੀਤ ਸ਼ਰਧਾ ਤੇ ਪ੍ਰੇਮ ਹੋਣਾ ਚਾਹੀਦਾ। ਇੱਥੇ ਜਿਹਨੇ ਵੀ ਆਣ ਕੇ ਨਮਸਕਾਰ ਕੀਤੀ ਆ, ਇਹ ਤੇ ਘਰ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇੱਥੇ ਤੇ ਜਿਹਨੇ ਪਿਆਰ ਕੀਤਾ ਉਹ ਭਾਵੇਂ ਕਿਸੇ ਕੌਮ ਦਾ ਆ, ਕਿਸੇ ਮਤ ਦਾ ਆ, ਕਿਸੇ ਮਜ਼ਹਬ ਦਾ ਵਾ, ਕਿਸੇ ਦੇਸ਼ ਦਾ ਆ, ਕਿਸੇ ਰਾਜ ਦਾ ਆ, ਕਿਸੇ ਵੀ ਕੌਮ ਦਾ ਆ, ਇੱਥੇ ਤੇ ਜਿਹਨੇ ਵੀ ਆਣ ਕੇ ਪਿਆਰ ਚ ਭਿੱਜ ਕੇ ਨਮਸਕਾਰ ਕੀਤੀ ਆ, ਸਾਧ ਸੰਗਤ ਭਾਵੇਂ ਉਹ ਬ੍ਰਾਹਮਣ ਆ, ਭਾਵੇਂ ਉਹ ਖੱਤਰੀ ਆ, ਭਾਵੇਂ ਉਹ ਸ਼ੂਦਰ ਹੈ, ਭਾਵੇਂ ਉਹ ਵੈਸ਼ ਆ, ਭਾਵੇਂ ਉਹ ਸਾਈਂ ਮੀਆਂ ਮੀਰ ਆ, ਭਾਵੇਂ ਉਹ ਗਨੀ ਖਾਂ ਆ, ਭਾਵੇਂ ਉਹ ਨਬੀ ਖਾਂ ਆ, ਭਾਵੇਂ ਉਹ ਇਬਰਾਹੀਮ ਵਰਗੇ ਆ, ਸਾਧ ਸੰਗਤ ਜਿਹੜੇ ਵੀ ਇੱਥੇ ਪਿਆਰ ਵਿੱਚ ਭਿੱਜ ਕੇ ਝੁਕਣ ਵਾਲੇ ਆ, ਨਮਸਕਾਰ ਕਰਨ ਵਾਲੇ ਆ, ਸਾਧ ਸੰਗਤ ਉਹਨਾਂ ਦੀ ਬਾਂਹ ਮੇਰੇ ਸਤਿਗੁਰ ਨੇ ਪਕੜੀ ਆ, ਉਹਨਾਂ ਦੀ ਬਾਂਹ ਗੁਰੂ ਨੇ ਫੜੀ ਆ। ਕਿਉਂ? ਕਿਉਂਕਿ ਉਹ ਜਿਹੜਾ ਸਤਿਗੁਰੂ ਆ ਨਾ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਬਸ ਸਾਰੀ ਖਲਕਤ, ਸਬਸ ਕਾ ਦਾਤਾ। ਇੱਕ ਦੇਸ਼ ਤੇ ਨਾ ਆਇਆ, ਇੱਕ ਕੌਮ ਤੇ ਨਾ ਆਈ, ਇੱਕ ਮਤ ਮਜ਼ਹਬ ਦਾ ਤੇ ਨਾ ਹੋਇਆ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸੋ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦੇ ਆ, ਉਹਨਾਂ ਦੇ ਘਰ ਨੌ ਦੇ ਨੌ ਖਜ਼ਾਨੇ ਧਾ ਕੇ ਦੌੜ ਕੇ ਆ ਜਾਂਦੇ ਆ। ਇਸ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਹਰ ਜਗ੍ਹਾ ਤੇ ਸਾਡੇ ਸਹਾਈ ਹੋਵੋ, ਸਾਡੇ ਮਦਦਗਾਰ ਹੋਵੋ, ਹਰ ਜਗ੍ਹਾ ਤੇ ਸਾਡੀ ਬਾਂਹ ਫੜੋ, ਤੇ ਆਪਾਂ ਵੀ ਝੋਲੀਆਂ ਅੱਡ ਕੇ ਆਖੀਏ, ਅਸੀਂ ਵੀ ਉਸ ਗੁਰੂ ਨੂੰ ਸਿਮਰੀਏ। ਸਾਡੇ ਘਰ ਨਹੀਂ ਖਜ਼ਾਨੇ ਆ ਸਕਦੇ, ਸਾਡੇ ਘਰ ਨਹੀਂ ਬਖਸ਼ਿਸ਼ਾਂ ਦਾ ਮੀਂਹ ਵਰ ਸਕਦਾ, ਵਰੇਗਾ। ਪਰ ਜੇ ਆਖੀਏ ਘਰ ਨੌ ਨੇ ਦੇ ਆਵੇ ਤਾਏ, ਘਰ ਨੌ ਨੇ ਦੇ ਆਵੇ ਤਾਏ, ਘਰ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਘਰ ਨੌ ਨੇ ਦਿਆਵੇ ਤਾਏ, ਘਰ ਨੌ ਨੇ ਦਿਆਵੇ ਤਾਏ, ਘਰ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਉਪਮਾ ਵਡਿਆਈ ਚ ਇਹ ਜਿਹੜੇ ਬਚਨ ਨੇ ਨਾ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਉਚਾਰੇ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ, ਤਾਏ ਸਭ ਥਾਈ ਹੋਏ ਸਹਾਏ ਸਹਿ ਬਖਸ਼ਿਸ਼ ਕਰਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰਾਂ ਦੇ ਚਰਨਾਂ ਚ ਆਪਾਂ ਵੀ ਬਿਨੈ ਕਰੀਏ, ਜੋਦੜੀ ਕਰੀਏ। ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸ। ਇਸ ਤੋਂ ਅੱਗੇ ਅਰਦਾਸ ਦੀ ਕਥਾ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਕੱਲ ਤੋਂ ਅੱਗੇ ਸ਼ੁਰੂ ਕਰਾਂਗੇ। ਸਾਰੀਆਂ ਸੰਗਤਾਂ ਨੇ ਸਮੇਂ ਨਾਲ ਗੁਰੂ ਚਰਨਾਂ ਵਿੱਚ ਪੁੱਜਣ ਦੀ ਕਿਰਪਾਲਤਾ ਕਰਿਓ ਜੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅਦਬ ਸਹਿਤ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।